अब अखंड पाठ प्रारंभ होने हैं। सतगुरु साहब के तख्त साहब के जो केसगढ़ साहब सतगुरु जी ने अणगिनत संगतां नूं बुला करके अमृत की वर्खा की सी, उस सुभाग समय की विसाखी साहब समय जी एक सतखंड चापा मना रहे हाँ। गुरु महाराज साहब कृपा दृष्टि कर आप की सिखी बख्शन, आप की रहत बख्शन, वज्र कुरैतां तो बचा के रखन सच्चे पातशाह, आपके नाम की लाज आप सच्चे पातशाह रखन। गरीब नवाज जी जी जो सिखी सानू प्राप्त हो जाए, सब पदार्थ सानू प्राप्त हो गए। जे असी सिखी तो बेमुख रह जाइए फिर कह लखा करोड़ों के मालिक होइए फिर भी नरकदामी होवे सुखी नहीं हो सकेंगे। इस करके सतखंड परिवार जो अगे हमेशा लिए कथा इस स्थान से शुरू रही है, उस कथा के शब्द की पहला विचार सुनो संगत।
वाहिगुरु साहिब जी आसा महला चौथा, तू करता सकियार मैंडा साई।
नाथ संगत जी सतगुरु महाराज साहब गरीब नवाज चौथे पातशाह अकाल पुरख के सन्मुख साडे चित नूं जोड़न वास्ते श्री रह रास्ते पवित्र दूसरा शब्द पहला सौ पुरख उचारिया है। अबे अगला शब्द महाराज साहब जी चौथे पातशाह ही उचारण करते हैं कि परमेश्वर के सन्मुख चित जोड़ के अरदास करिए।
आसा महला चौथा, तू करता सत्यार।
ये महाराज तू आप कैसा है, सारे जग का करता है, अते सत्यार सच की प्राप्ति कराने वाला है, आप सच वाला है।
मेंडा साई,
अबे मेंडा साडा महाराज साई मालिक है परमेश्वर।
जो तो पावे सोई सीसी,
अभी महाराज तेरी रिजाज प्रसन्न रहने हैं। जो आप नु पिछे पाउंदा सी ओ हुंदा सी, जो आप नु हुण पाउंदा ओ हुंदा है, अगे नु जो आप नु पावेगा सोई थीसी ओ होवेगा सच्चे पातशाह।
जो तू दे सोई हो पाए,
जो अंतर्यामी सानू बख्शिश करके नाम प्रेम ज्ञान मुकत सरदा जो तुसी बख्शो वो असी सच्चे पातशाह प्राप्त कर रहे हां। धर्म अर्थ का मोख
रहाओ सब तेरी, तू सब नीचे आया।
सारी सृष्टि आपकी है, सबना ने देवत्या ने दईता ने मनुखा ने नागा ने पशुआ ने पंछिया ने सबना ने मारा आप न्यौना किया है।
जिसनु कृपा करे तिन नाम रतन पाया,
अंत जामी आप कृपा दृष्टि करते हो उन्होंने अत्यंत बख्शिश करते हो, उन्होंने आपके नाम रूपी रतन नु प्राप्त किया है। रतन साहब संघ जी ऐसा होंगे है जिसन वेख के होर किसी पदार्थ से रत ना रहे प्रीति ना रहे, ऐसा परमेश्वर का नाम रतन है जिन्हू पा के फिर होर किसी चीज च प्रेम नहीं रहा, ऐसा चित रंगया जाता है। रतन गुरु साहब का शब्द है, गुर का शब्द रतन है, हीरे जित जड़ाओ उन्होंने नाम रूपी रतन, रतन विराग का नाम है, विराग वाले पुरखा ने नाम रूपी रतन अमोल को पाया है।
गुरमुख लाधा मनमुख गवाया,
जेडे गुरमुखा की संगत करने वाले उन्होंने परमेश्वर लभ लिया प्राप्त कर लिया है, जेडे मनमुखा की संगत करने वाले उन्होंने अपने जीवन को गवा लिया है। परमेश्वर है तो सारिया के हिरदिया च उन्होंने प्राप्त नहीं होया, जिमें मक्खन दुध के अंदर ही हुंदा है, पर जे कांजी की छिट पै जाए दुध फिट जाता है वो चो मक्खन नहीं निकलता। इस प्रकार पसंगत रूपी कांजी की छिट जिन्हों के अंदर पै गई है उन्होंने चो परमेश्वर आनंद रूपी मक्खन नहीं निकलता, फिट जाता है जीवन। अते गुरमुख जिहड़े आ जाग भी नहीं आई, जिन्हों संगत प्राप्त हुई है उन्होंने मक्खन भी नहीं आई, परमेश्वर आनंद लभ लिया है। क्यों गुरमुख लाभा, गुरमुख होंगे जो रोम रोम हर प्यावे, गुरमुख बैर विरोध गाए किसी नाल पुराना बैर नवा विरोध झगड़ा ना पावे, ये मेट के रहे वह गुरमुख होंगे है। गुरमुख सगली गंद मिटावा, सारी जी अपने आप में जिता है, मैं इन्ने साधन किए इन्नी मेहनत की है ये सारी दिल चों गुआ देवे, ऐसा गुरमुख रोम रोम परमेश्वर में प्यान वाला हो गुरमुख होंगे है। उन्होंने गुरमुखा ने वाहिगुरु के सिर लभ लिया, प्रगट कर लिया है अंदरों, जिमें कस्तूरी जी है ये साध संगत जी कस्तूरी का नापा जोड़ा हों हरण की नाभी बीती हों, पर जिन्हें हरणा की नाभी के नाल नास लग जाती है वो अंदरों ही महक लै लेंगे है, जिन्हें भी नास ना लगे नाभी के नाल ये हेमकुंट वाले है जे कस्तूरी वाले हरण होंगे सारे हरण नहीं होंगे, वो ਉਹਨਾਂ ਦੀ ਬੜੀ ਭਾਰੀ ਧੁੰਨੀ ਹੁੰਦੀ ਹੈ, ਉਹ ਧੁੰਨੀ ਦੇ ਵਿੱਚ ਖੁਸ਼ਬੂ ਦੇ ਨਾਪਾ ਹੁੰਦਾ, ਮਹਿਕ ਹੁੰਦੀ ਹੈ। ਇਸ ਪ੍ਰਕਾਰ ਜਿਹੜੇ ਗੁਰਮੁਖ ਹਨ ਗਏ, ਜਿਹਨਾਂ ਦੀ ਬਿਰਤੀ ਅੰਤਰਮੁਖ ਹੋ ਕੇ ਨਾਭੀ ਦੇ ਨਾਲ ਲੱਗ ਜਾਂਦੀ ਹੈ ਅੰਤਰਮੁਖ ਰੂਪ, ਉਹਨਾਂ ਨੇ ਪਰਮੇਸ਼ੁਰ ਵੀ ਕਸਤੂਰੀ ਪਿਆ ਭਵਰ ਭਏ ਸਭ ਦਾਸ, ਕਸਤੂਰੀ ਵੀ ਐਂ ਪਰਮੇਸ਼ੁਰ ਨੂੰ ਲੱਭ ਲਿਆ। ਅਤੇ ਇਸੇ ਪ੍ਰਕਾਰ ਸਾਧ ਸੰਗਤ ਮਨਮੁਖ ਗਵਾਇਆ, ਜਿਹੜੇ ਮਨਮੁਖ ਪੁਰਖ ਹਨ ਉਹ ਜਿਸ ਪ੍ਰਕਾਰ ਹੈ, ਜਿੱਥੇ ਕਸਤੂਰੀ ਹੋਵੇ ਜੀ ਹਿੰਗ ਰੱਖ ਦਈਏ, ਕਸਤੂਰੀ ਦੀ ਸੁਗੰਧੀ ਚਲੀ ਜਾਂਦੀ ਹੈ ਅਤੇ ਹਿੰਗ ਦੀ ਬਦਬੂ ਆ ਜਾਂਦੀ ਹੈ। ਇਸੇ ਪ੍ਰਕਾਰ ਫਰੀਦ ਜੀ ਨੂੰ ਕਿਹਾ, ਫਰੀਦਾ ਰਹੀ ਸੋ ਵੇੜੀ ਹਿੰਗ ਦੀ ਗਈ ਕਠੂਰੀ ਗੰਧ, ਕਸਤੂਰੀ ਦੀ ਸੁਗੰਧੀ ਚਲੀ ਗਈ, ਬੜੀ ਰਹਿ ਗਈ ਹਿੰਗ ਦੀ। ਇਸੇ ਪ੍ਰਕਾਰ ਹੰਗਤਾ ਦੇ ਨਾਲ ਬੜੇ ਰਹਿੰਦੇ ਉਹ ਆਦਮੀ, ਕਸਤੂਰੀ ਪਰਮੇਸ਼ੁਰ ਦੀ ਜਿਹੜੀ ਪ੍ਰੀਤ ਹੈ ਭਗਤੀ, ਇਹਦੀ ਸੁਗੰਧੀ ਚੱਕੀ ਜਾਂਦੀ ਹੈ, ਕਿਉਂ ਮਨਮੁਖਤਾਈ ਕਰਕੇ ਗਵਾ ਲਿਆ ਹੈ। ਜਿਨ੍ਹਾਂ ਨੂੰ ਆਪਣੇ ਮਨ ਨੂੰ ਮਨੁੱਖ ਦੇ ਚਾਰ ਲੱਖਣ ਹਨ, ਦੁਖੀ ਨੂੰ ਵੇਖ ਕੇ ਖੁਸ਼ ਹੋਣਾ ਅਤੇ ਸੁਖੀ ਨੂੰ ਵੇਖ ਕੇ ਈਰਖਾ ਕਰਨੀ ਅਤੇ ਪ੍ਰਭਤਾ ਵਾਲੇ ਨੂੰ ਵੇਖ ਕਰਕੇ ਸੜਨਾ, ਕਹਿਣਾ ਇਹ ਵੀ ਪ੍ਰਭਤਾ ਨਾਸ ਹੋ ਕੇ ਸਭ ਕੁਝ ਨਾਸ ਹੋ ਜਾਵੇ, ਜਿਹੜਾ ਨਾ ਮੰਨੇ ਉਹਨੂੰ ਉਪਦੇਸ਼ ਦੇਣਾ, ਇਹ ਚਾਰ ਸੁਭਾਅ ਮਨੁੱਖ ਦੇ ਹੁੰਦੇ ਹੈ। ਅਤੇ ਗੁਰਮੁਖਾਂ ਦੇ ਹੈ, ਦੁਖੀ ਨੂੰ ਵੇਖ ਕੇ ਕਿਰਪਾ ਕਰਨੀ, ਸੁਖੀ ਨੂੰ ਵੇਖ ਕੇ ਮੈਤਰੀ ਭਾਵ ਕਰਨਾ, ਅਤੇ ਪ੍ਰਭਤਾ ਵੇਖ ਕੇ ਧੰਨ ਮਹਾਰਾਜ ਨੇ ਇਹੋ ਜਿਹੇ ਸ੍ਰੇਸ਼ਟ ਪੁਰਖ ਪੈਦਾ ਕੀਤੇ ਹੈ, ਸੋਭਾ ਵੇਖ ਕੇ ਖੁਸ਼ ਹੋਣਾ। ਜਿਹੜਾ ਨਾਮ ਮੰਨਣ ਵਾਲਾ ਹੋਵੇ ਉਹਨੂੰ ਸਮਝਣਾ ਵੀ ਇਹਦੀ ਪਰਾਲਬਧ ਨਹੀਂ ਹੈਗੇ, ਜਦੋਂ ਪਰਾਲਬਧ ਹੋਈ ਆਪੇ ਮਹਾਰਾਜ ਬਖਸ਼ਿਸ਼ ਕਰਨਗੇ, ਹੱਥ ਨਾ ਕਰਨਾ ਉਹਨੂੰ ਮਨਾਉਣ ਦਾ, ਇਹਦਾ ਨਾਂ ਉਪੇਖਿਆ ਹੈ। ਇਹ ਚਾਰ ਗੁਣ ਜਿਹੜੇ ਹੈ ਜੀਵ ਦੇ ਭੈਣ ਭਰਾਵਾਂ ਦੀ ਨਿਆਈ ਹਨ, ਇਹ ਗੁਣ ਜਿਹਨਾਂ ਗੁਰਮੁਖਾਂ ਦੇ ਅੰਦਰ, ਉਹ ਗੁਰਮੁਖ ਉਹਨਾਂ ਨੂੰ ਸਰੂਪ ਨੂੰ ਲੱਭ ਲਿਆ ਹੈ, ਜਿਹੜੇ ਮਨਮੁਖ ਹੈ ਉਹਨਾਂ ਨੇ ਆਪਦੇ ਆਨੰਦ ਨੂੰ ਇਸ ਨੂੰ ਗਵਾ ਲਿਆ ਹੈ।
ਖੁਦ ਆਪ ਵਿਛੋੜਿਆ ਆਪ ਮਿਲਾਇਆ,
ਜਿਹਨਾਂ ਨੂੰ ਮਹਾਰਾਜ ਗੁਰਮੁਖਾਂ ਦੀ ਸੰਗਤ 'ਚ ਮਿਲਿਆ ਹੈ ਤਾਂ ਉਹਨਾਂ ਤਾਂ ਆਪਦੇ ਨਾਲ ਮਿਲਾ ਲਿਆ ਹੈ, ਜਿਹੜੇ ਮਨਮੁਖਾਂ ਦੀ ਕੁਸੰਗਤ ਮਿਲੇ ਹੈ ਉਹਨਾਂ ਨੂੰ ਤਾਂ ਆਪਦੇ ਨਾਲ ਵਿਛੋੜ ਦਿੱਤਾ ਸੱਚੇ ਪਾਤਸ਼ਾਹ, ਉਹ ਤੇਰੇ ਨਾਲ ਵਿਛੜੀ ਰਹਿੰਦੇ ਆ, ਮਨ ਕਦੇ ਜੁੜਦੇ ਹੀ ਨਹੀਂ, ਕਿੰਨਾ ਯਤਨ ਕਰ ਲੈਣ।
ਤੂੰ ਦਰਿਆ ਸਭ ਕੁਝ ਹੀ ਮਾਂ,
ਸੱਚੇ ਪਾਤਸ਼ਾਹ ਤੂੰ ਦਰਿਆ ਨਾਂ ਫਾਰਸੀ ਸਮੁੰਦਰ ਦਾ ਨਾਂ ਹੈ, ਤੂੰ ਮਾਰਾ ਸਮੁੰਦਰ ਦੀ ਨਿਆਈ ਹੈ, ਸਾਰੇ ਜਿੰਨੇ ਜੀ ਜਾਂਦਾ ਤੇਰੇ ਦੀ ਲਹਿਰਾਂ ਦੀ ਨਿਆਈ ਹਨ। ਹੇ ਪਰਮੇਸ਼ਰ
ਕੁਝ ਦਿਨ ਦੂਜਾ ਤੂੰ,
ਆਪ ਤੋਂ ਬਿਨਾਂ ਮਾਰਾ ਦੂਸਰਾ ਹੋਰ ਕੋਈ ਨਹੀਂ ਹੈ, ਸਾਰਿਆਂ 'ਚ ਲਹਿਰੀ ਵਿਸ਼ਨੂੰ ਹੈ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇਹ ਲਹਿਰਾਂ ਹੈ ਤੇਰੇ ਵਿੱਚ, ਅਵਤਾਰ ਵੀ ਲਹਿਰਾਂ ਹਨ, ਅਤੇ ਜੀ ਜਾਂਦੀਆਂ ਨੇ ਉਹ ਛੋਟੇ ਬੁਰਗਦਿਆਂ ਦੀ ਨਿਆਈ ਹਨ।
ਜੀ ਜੰਤ ਸਭ ਤੇਰਾ ਖੇਲ,
ਜਿੰਨੇ ਜੀ ਵੱਡੇ ਹਨ, ਬ੍ਰਹਮਾ ਆਦਿਕ, ਜੰਤ ਮੱਛਰ ਆਦਿਕ ਨੀਵੇਂ ਹਨ, ਇਹ ਸਾਰਾ ਤੇਰਾ ਖੇਲ ਹੀ ਖੇਲਿਆ ਹੋਇਆ, ਮਹਾਰਾਜ ਤਾਂ ਰਚਨਾ ਰਚੀ ਹੋਈ ਹੈ। ਇਸੇ ਪ੍ਰਕਾਰ ਜੀਵਾਂ ਰੂਪੀ ਮਨ ਜੰਤ ਨਾ ਬਾਜੇ, ਇਹ ਜੀਵਾਂ ਰੂਪੀ ਜਿਹੜੇ ਬਾਜੇ ਬਣਾਏ ਆ, ਨਾਨਕ ਬਾਈ ਦਾ ਜੰਤ ਵਜਾਇਆ, ਇਹ ਇੱਕ ਜੀਵਾਂ ਰੂਪੀ ਬਾਜੇ, ਕੋਈ ਹੰਕਾਰ ਨਾਲ ਬੋਲਦੇ ਹੈ, ਕੋਈ ਨਿਮਰਤਾ ਨਾਲ ਬੋਲਦੇ ਹੈ, ਜਿਹੀ ਆਵਾਜ਼ ਉਹਨਾਂ ਚੋਂ ਕੱਢਣਾ, ਇਹ ਮਹਾਰਾਜ ਬਾਜੇ ਹੈ ਜੀਵ, ਸਾਰਾ ਤੇਰਾ ਖੇਲ ਬਣਾਇਆ ਹੋਇਆ, ਇੱਕ ਕੱਤੇ ਇੱਕ ਬੋਲਣ ਨੂੰ ਮਿੱਠੇ, ਇਸ ਪ੍ਰਕਾਰ ਸੱਚੇ ਪਾਤਸ਼ਾਹ ਇਹ ਤੇਰਾ ਖੇਲ ਬਣਾਇਆ ਹੋਇਆ, ਜਾਂ ਜੀਵ ਮਾਤਰ ਜਿੰਨੇ ਹਨ, ਸਾਰਾ ਇੱਕ ਤੇਰਾ ਖੇਲ ਹੈ।
ਨਿਯੋਗ ਮਿਲ ਵਿਛੜਿਆ ਸੰਜੋਗੀ ਮੇਲ,
ਜਿਹੜਾ ਮਹਾਰਾਜ ਬਜੋਗੀਆਂ ਨਾਲ ਮਿਲਦਾ ਨਾ ਆਦਮੀ, ਉਹ ਤੇਰੇ ਮਿਲਣ ਨਾਲ ਵਿਛੜ ਜਾਂਦਾ ਹੈ, ਜਿਹੜੇ ਤੇਰੇ ਨਾਲ ਵਿਛੜੇ ਹੋਏ ਹੈ ਉਹਨਾਂ ਨਾਲ ਮਿਲਣ ਵਾਲਾ ਤੇਰੇ ਨਾਲ ਮਿਲਣ ਤੋਂ ਵਿਛੜ ਜਾਂਦਾ ਹੈ।
ਸੰਜੋਗੀ ਮੇਲ,
ਜਿਹੜੇ ਮਹਾਰਾਜ ਤੇਰੇ ਨਾਮ ਦੇ ਸੰਜੋਗੀ ਹੈ, ਤੇਰੇ 'ਚ ਮਿਲੇ ਹੋਏ ਹੈ, ਜਿਹੜਾ ਉਹਨਾਂ ਨਾਲ ਮਿਲਦਾ ਉਹਨਾਂ ਨਾਲ ਤੇਰੇ ਨਾਲ ਮਿਲਾਪ ਹੋ ਜਾਂਦਾ ਸੱਚੇ ਪਾਤਸ਼ਾਹ। ਸੰਜੋਗ ਜਿਹੜੇ ਕਰਮ ਹੈ ਜਦੋਂ ਆ ਕੇ ਪ੍ਰਾਪਤ ਹੁੰਦੇ ਆ ਪੁਰਖ ਨੂੰ, ਉਦੋਂ ਵਿਛੜਿਆ ਪਦਾਰਥ ਮਿਲ ਜਾਂਦਾ ਹੈ, ਅਤੇ ਜਦੋਂ ਪਦਾਰਥ ਵਿਜੋਗੀ ਪ੍ਰਾਪਤ ਹੁੰਦੇ, ਜਦੋਂ ਪਦਾਰਥਾਂ ਦਾ ਮਿਲਣਾ ਹੁੰਦਾ ਹੈ, ਸੰਯੋਗ ਵਿਯੋਗ ਦੇ ਕਾਰਜ ਇਲਾਵਾ, ਉਦੋਂ ਮਿਲਿਆ ਪਦਾਰਥ ਵਿਛੜ ਜਾਂਦਾ ਹੈ। ਇਸੇ ਪ੍ਰਕਾਰ ਸੰਯੋਗ ਮਿਲ ਵਿਛੜਿਆ, ਸੰਯੋਗ ਸ਼ੁਭ ਗੁਣਾਂ ਦੇ ਸੰਯੋਗ ਕਰਕੇ ਵਿਛੜਿਆ ਮਿਲ ਪੈਂਦਾ ਹੈ। ਵਿਯੋਗ ਕਰਨ ਵਾਲੇ ਜੋ ਕਾਮ ਕ੍ਰੋਧ ਆਦਿਕ ਵਿਕਾਰ ਹੈ, ਉਹਨਾਂ ਨਾਲ ਜਿਹੜਾ ਮੇਲ ਕਰਨ ਵਾਲਾ ਉਹ ਵਿਜੋਗੀ ਹੋ ਜਾਂਦਾ ਹੈ।
ਜਿਸ ਨੂੰ ਤੂੰ ਜਾਣਾਏ ਸੋਈ ਜਾਣ ਜਾਣ,
ਜਿਹਨਾਂ ਨੂੰ ਮਹਾਰਾਜ ਤੂੰ ਇਹ ਕਿਰਪਾ ਕਰਕੇ ਅਗਲੀ ਤੁਕ ਨਾਲ ਪੜੋ,
ਹਰ ਗੁਣ ਸਾਧਵੀ ਆਸ ਵਿਖਾਣ,
ਜੋ ਮਹਾਰਾਜ ਜਿਸ ਨੂੰ ਤੂੰ ਜਣਾਏ ਹਰ ਗੁਣ, ਫਿਰ ਹਰੀ ਆਪਦੇ ਗੁਣਾਂ ਨੂੰ ਜਿਹਨਾਂ ਨੂੰ ਤੂੰ ਜਣਾ ਦਿੰਦੇ, ਸੱਚ ਆਨੰਦ ਸਰੂਪ ਜਾਂ ਪ੍ਰਤਪਾਲ ਕਾਰਨਾ ਕਰਨ ਤਸੀ ਲੱਖਣ ਆਦਿਕ, ਜਿਹਨਾਂ ਨੂੰ ਤੂੰ ਜਣਾ ਦੇਵੇ, ਉਹ ਹੀ ਮਹਾਰਾਜ
ਸੋਈ ਜਾਣ ਜਾਣ, ਹਰ ਗੁਣ ਸਾਧਵੀ ਆਸ ਵਿਖਾਣ,
ਹਰੀ ਆਪਦੇ ਗੁਣਾਂ ਨੂੰ ਸਦਾ ਮੁੱਖ ਕਰਕੇ ਕਥਨ ਕਰਦੇ ਹੈ, ਆਸੰਤਾ ਕਰਨ ਕਰਕੇ ਕਥਨ ਕਰਦੇ ਹੈ, ਸਿਆਣਾ ਦੁਆਰਾ ਕਥਨ ਕਰਦੇ ਹੈ, ਇਉਂ ਜਿਹਨਾਂ ਤੂੰ ਆਪਣਾ ਸਰੂਪ ਜਣਾਉਣਾ ਹੈ, ਉਹ ਤੇਰੇ ਸਰੂਪ ਨੂੰ ਪ੍ਰਤੱਖ ਸਖਿਆਤ ਕਰਕੇ ਆ ਹਸਤਾਵਲ ਵਾਤ ਆਤਮਾ ਸਰੂਪ ਕਰਕੇ ਜਾਣ ਲੈਂਦੇ ਹਨ।
ਜਿਨ ਹਰ ਸੇਵਿਆ ਤੂੰ ਸੁਖ ਪਾਇਆ,
ਜਿਹਨਾਂ ਜਿਹਨਾਂ ਨੇ ਹੇ ਪਰਮੇਸ਼ੁਰ ਆਪਦਾ ਸੇਵਨ ਭਜਨ ਕੀਤਾ ਹੈ, ਉਹਨਾਂ ਉਹਨਾਂ ਨੇ ਆਪਦੇ ਅਖੰਡ ਚੇਤਨ ਸਰੂਪ ਸੁੱਖ ਨੂੰ ਪਾਇਆ ਹੈ, ਜੋ ਕਦੇ ਦੁੱਖ ਨਹੀਂ ਜਿਸ ਵਿੱਚ ਹੈ।
ਸਹਿਜੇ ਹੀ ਜੀ ਹਰ ਨਾਮ ਸਮਾਇਆ।
ਉਹਨਾਂ ਨੂੰ ਮਹਾਰਾਜ ਜਿਨ੍ਹਾਂ ਨੂੰ ਸੇਵਿਆ ਕਿਵੇਂ, ਸੁਤੇ ਜਿਨ੍ਹਾਂ ਦਾ ਮਨ ਗੁਰਾਂ ਦੁਆਰਾ ਪਰਮੇਸ਼ੁਰ ਤੇਰੇ ਨਾਮ ਵਿੱਚ ਸਮਾ ਗਿਆ, ਲੀਨ ਹੋ ਗਿਆ ਹੈ, ਮਸਤ ਹੋ ਗਿਆ ਹੈ, ਉਹ ਸੱਚੇ ਪਾਤਸ਼ਾਹ ਉਹਨਾਂ ਨੇ ਤੇਰੇ ਸਰੂਪ ਨੂੰ ਜਾਣ ਲਿਆ ਹੈ।
ਸਹਿਜੇ ਹੀ ਹਰ ਨਾਮ
ਸਹਿਜੇ ਬਿਆਨ ਕਰਕੇ ਹਰੀ ਨਾਮੀ ਤੇਰੇ ਵਿੱਚ ਸਮਾ ਗਿਆ ਮਿਲ ਗਿਆ ਹੈ।
ਤੂੰ ਆਪੇ ਕਰਤਾ ਤੇਰਾ ਕੀਆ ਸਭ,
ਅਕਾਲ ਪੁਰਖ ਬ੍ਰਹਮ ਚੇਤਨ ਆਪ ਹੀ ਤੂੰ ਜਗਤ ਦੇ ਕਰਨ ਵਾਲਾ ਹੈ, ਤੇਰਾ ਕੀਤਾ ਹੋਇਆ ਸਾਰਾ ਪਸਾਰਾ ਹੋ ਰਿਹਾ ਹੈ।
ਖੁਦ ਬਿਨ ਦੂਜਾ ਅਵਰ ਨਾ ਕੋਈ,
ਸਾਡੀ ਨਿਗਾਹ ਤਾਂ ਇਹ ਹੈ ਜਿਵੇਂ ਜਲ ਤਰੰਗੇ ਅਰ ਫੇਣ ਰੁੜਦਾ, ਜਲ ਤੇ ਤਿੰਨ ਹੋਈ, ਜਲ ਤੇ ਜਲ ਦੀ ਲਹਿਰ ਤੇ ਝੰਗ ਤੇ ਗੁਰੂ ਦਾ ਪਾਣੀ ਤੋਂ ਵੱਖਰੇ ਨਹੀਂ ਹੁੰਦੇ। ਇਸੇ ਪ੍ਰਕਾਰ ਜਲ ਰੂਪ ਬ੍ਰਹਮ ਤੂੰ ਆਪ ਹੈ, ਤੇ ਝੱਗ ਵੀ ਨਹੀਂ ਆਈ ਸਰੀਰ ਹਨਗੇ ਸੱਚੇ ਪਾਤਸ਼ਾਹ, ਤੇ ਇਸ ਲਹਿਰ ਵੀ ਨਹੀਂ ਆਈ ਈਸ਼ਵਰ ਹੈ, ਗੁਰੂ ਦੇ ਨਹੀਂ ਆਈ ਜੀਵ ਹੈ, ਇਹ ਬ੍ਰਹਮ ਤਾਂ ਇੱਥੋਂ ਵੱਖਰਾ ਤਾਂ ਕੋਈ ਨਹੀਂ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ।
ਤੂੰ ਕਰ ਕਰ ਵੇਖਣ ਜਾਣ ਹੈ ਤੂੰ,
ਤੂੰ ਕਰਕੇ ਉਤਪਤੀ ਮਹਾਰਾਜ ਕਰਕੇ ਪਾਲਣਾ ਸਾਰਿਆਂ ਜੀਆਂ ਦੇ ਕਰਤੱਬਾਂ ਨੂੰ ਵੇਖਦਾ, ਸਾਰਿਆਂ ਦੀਆਂ ਸੌਆਂ ਕਨਸੌਆਂ ਨੂੰ ਜਾਣਦਾ ਵੀ ਇਹਦਾ ਇਹੋ ਜਿਹਾ ਸੁਭਾਅ ਹੈ, ਇਹਦਾ ਇਹੋ ਜਿਹਾ ਸੁਭਾਅ ਹੈ, ਸੋਹਾਂ ਦੀਆਂ ਸੌਆਂ ਨੂੰ ਜਾਣਦਾ ਖਬਰਾਂ ਨੂੰ, ਤੋ ਆਪ ਹੀ ਤਦ ਪਤਾ ਲੱਖ ਹਰ ਸਰੂਪ ਹੈ, ਜਿਨ੍ਹਾਂ ਨੇ ਕਰਿਆ ਹੈ ਸਰਵਣ, ਜਿਨ੍ਹਾਂ ਨੇ ਕਰਿਆ ਹੈ ਮੰਨਣ, ਤੂੰ ਕਰ ਕਰ ਉਹ ਤੇਰੇ ਸਰੂਪ ਨੂੰ ਮੰਨਣ ਨੂੰ ਅਭਿਆਸਨ ਕਰਨ ਵਾਲੇ ਸਖਿਆਤ ਕਰਕੇ ਜਿਵੇਂ ਘਰ ਹੱਥ ਉੱਤੇ ਹੱਥ ਰੱਖ ਕੇ ਵੇਖ ਲਈਦਾ, ਉਹ ਤੇਰੇ ਸਰੂਪ ਨੂੰ ਵੇਖ ਲੈਂਦੇ ਹੈ, ਸੋ ਤਦ ਤੱਕ ਲੱਖ ਅਰਥ ਨੂੰ ਜਾਣ ਲੈਂਦੇ ਹਨ।
ਜਨ ਨਾਨਕ ਗੁਰਮੁਖ ਪ੍ਰਗਟ
ਹੋਏ, ਗੁਰਮੁਖਾਂ ਦੇ ਅੰਦਰ ਮਹਾਰਾਜ ਆਪ ਦਾ ਸਰੂਪ ਪ੍ਰਗਟ ਹੋ ਜਾਂਦਾ ਹੈ ਤੇ ਦੁਨੀਆਂ ਦੇ ਅੰਦਰ ਗੁਪਤ ਰਹਿੰਦਾ ਹੈ।
ਆਸਾ ਮਹੱਲਾ ਪਹਿਲਾ ਇੱਕ ਸਰਵਰੜਾ ਪਹਿਲੇ
ਨਿਵਾਸਾ, ਗਏ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੀਮ ਖਾਰ ਤੀਰਥ ਦੇ ਉੱਤੇ, ਸਿੱਧਾਂ ਨੇ ਗੁਰੂ ਸਾਹਿਬ ਦੇ ਨਾਲ ਮੇਲਾ ਕੀਤਾ ਹੈ, ਮਿਲ ਕਰਕੇ ਇਹਨਾਂ ਨੇ ਚਰਚਾ ਕੀਤੀ ਹੈ ਸਤਿਗੁਰਾਂ ਨਾਲ, ਸਤਿਗੁਰਾਂ ਦੇ ਪਾਸ ਪ੍ਰਸ਼ਨ ਕੀਤਾ ਹੈ, ਉਹਦੇ ਉੱਤਰ ਗੁਰੂ ਸਾਹਿਬ ਦੇ ਸ਼ਬਦ ਨੂੰ ਬਖਸ਼ਦੇ ਹਨ।
ਇੱਕ ਸਰਵਰੜਾ ਪਹਿਲੇ ਨਿਵਾਸਾ,
ਜਿਹੜਾ ਸੰਸਾਰ ਹੈ ਇੱਕ ਸਰੋਵਰ ਦੀ ਨਿਆਈ ਹੈ, ਇਹਦੇ ਵਿੱਚ ਮਹਾਰਾਜ ਕਿਹੜੀ ਕਿਹੜੀ ਚੀਜ਼ ਕਰਕੇ ਸ੍ਰਿਸ਼ਟੀ ਦੀ ਪੈਦਾਇਸ਼ ਹੋਈ ਹੈ ਤਾਂ ਸੁਣ ਕੇ ਗੁਰੂ ਸਾਹਿਬ ਜੀ ਕਹਿੰਦੇ ਹਨ,
ਇੱਕ ਸਰਵਰੜਾ ਪਹਿਲੇ ਨਿਵਾਸਾ,
ਜਿਹੜਾ ਸੰਸਾਰ ਵਿੱਚ ਸਰਵਰ ਸਰੋਵਰ ਹੈ ਇਹਦਾ ਨਿਵਾਸ ਇਸ ਪ੍ਰਕਾਰ ਹੋਇਆ ਹੈ।
ਪਾਣੀ ਪਾਵਕ ਕਿਨਹੇ ਕੀਆ,
ਦੁਆਰਾ ਪਾਵਕ ਅਗਨੀ ਦੁਆਰਾ ਕੌਣ, ਅਤੇ ਧਰਤੀ ਤੇ ਆਕਾਸ਼ ਦੁਆਰਾ ਕਿਸ ਵਾਹਿਗੁਰੂ ਨੇ ਇਹ ਪੰਜਾਂ ਤੱਤਾਂ ਦੁਆਰਾ ਸੰਸਾਰ ਨੂੰ ਰਚਨਾ ਕੀਤਾ ਹੈ।
ਪੰਕ ਜੋ ਮੋਹ ਪਗ ਨਹੀਂ ਚੱਲ,
ਇਸੇ ਪ੍ਰਕਾਰ ਫਿਰ ਪੜੋ,
ਇੱਕ ਸਰਵਰੜਾ ਪਹਿਲੇ ਨਿਵਾਸਾ,
ਸੱਚੇ ਪਾਤਸ਼ਾਹ ਜੀ ਇਹ ਸੰਸਾਰ ਉੱਤੇ ਸਰੋਵਰ ਜਿਨ੍ਹਾਂ ਦਾ ਨਿਵਾਸ ਹੋਇਆ ਹੈ,
ਪਾਣੀ ਪਾਵਕ ਕਿਨਹੇ ਕੀਆ,
ਉਹਨਾਂ ਪੁਰਖਾਂ ਨੂੰ ਪਾਣੀ ਪਦਾਰਥਾਂ ਦੀ ਪਾਵਕ ਨਾ ਅਗਨੀ ਦਾ ਹੈ, ਉਹਨਾਂ ਜੋ ਸੰਸਾਰ 'ਚ ਪੈਦਾ ਹੋਏ ਜੀਵ ਹੈ ਉਹਨਾਂ ਨੂੰ ਮਹਾਰਾਜ ਪਦਾਰਥਾਂ ਨੂੰ ਕੋਈ ਪਾਣੀ ਵੀ ਨਹੀਂ ਆਈ ਸੀ, ਜਿਹੜੇ ਪਦਾਰਥ ਇਹਨਾਂ ਦੀ ਤ੍ਰਿਸ਼ਨਾ ਨੂੰ ਅੱਗ ਵੀ ਨਹੀਂ ਆਈ ਬੁਲਾ ਰਿਹਾ ਹੈ, ਬਾਹਲੀ ਤ੍ਰਿਸ਼ਨਾ ਇਹਨਾਂ ਜੀਵਾਂ ਦੇ ਅੰਦਰ ਲੱਗੀ ਰਹਿੰਦੀ ਹੈ, ਹਰ ਵਕਤ ਕ੍ਰਿਸ਼ਨਾ ਦੇ ਮਾਰੇ ਹੀ ਰਹਿੰਦੇ ਹਨ।
ਪੰਕ ਜੋ ਮੋਹ ਪਗ ਨਹੀਂ ਚੱਲ,
ਰਾਜ ਨੇ ਮਾਰਾ ਪੰਕ ਜੋ, ਪੰਕ ਨਾਉ ਚਿੱਕੜ, ਮਾਇਆ ਦਾ ਮੋਹ ਰੂਪੀ ਹੈ ਚਿੱਕੜ ਹੈ, ਉਹ ਪੈਦਾ ਹੋ ਰਿਹਾ, ਉਹਦੇ 'ਚ ਮਨ ਦਾ ਸੰਕਲਪ ਰੂਪੀ ਪੈਰ ਖੁੱਭ ਰਿਹਾ ਹੈ, ਇਹਦੇ 'ਚ ਚੱਲ ਨਹੀਂ ਸਕਦਾ, ਮਨ ਬਾਹਰ ਨਹੀਂ ਨਿਕਲ ਸਕਦਾ ਜੀਆਂ ਦਾ।
ਮਨ ਦੇਖਾ ਤਹਿ ਡੂਬੀ ਵਾਲੇ,
ਨਾ ਹੰਗਤਾ ਮਮਤਾ ਵਾਲੇ ਤਮਾਮ ਵੇਖੇ ਹੈ, ਇਹਦੇ 'ਚ ਚੁਬਕੀਆਂ ਲਾਉਂਦੇ ਆ, ਗੋਤੇ ਖਾਂਦੇ ਹਨ, ਕਦੇ ਮੋਹ ਦੇ ਚਿੱਕੜ 'ਚੋਂ ਨਿਕਲ ਨਹੀਂ ਸਕਦੇ, ਇਸ ਤਰ੍ਹਾਂ ਦੀ ਹਾਲਤ ਹੋ ਰਹੀ ਹੈ ਉਹਨਾਂ ਸਾਰਿਆਂ ਦੀ।
ਮਨ ਏਕ ਨਾ ਚੇਤਸ ਮੂੜ ਮਨ,
ਐਸੇ ਮੂਰਖ ਮਨ ਵਾਲੇ ਜਿਹੜੇ ਲੋਕ ਹੈ, ਮਨ ਸਿਰੋਮਣੀ ਜੋ ਇੱਕ ਹੈ ਗੁਰਾਂ ਦੇ ਮੰਤਰ ਦੁਆਰਾ, ਇੱਕ ਉਸ ਪਰਮੇਸ਼ਰ ਨੂੰ ਨਹੀਂ ਚੇਤੇ ਕਰਦੇ, ਇਸ ਕਰਕੇ ਮੂਰਖ ਮਨਾਂ ਵਾਲੇ ਹੋ ਰਹੇ ਨੇ, ਬਸਮਝ ਮਨਾਂ ਵਾਲੇ।
ਹਰ ਵਿਸਰਤ ਤੇਰੇ ਗੁਣ ਗਲਿਆ,
ਹਰੀ ਨੂੰ ਵਿਸਰਨੇ ਕਰਕੇ ਤੇ ਜਿਨ੍ਹਾਂ ਦੇ ਰੇਹੇ ਭਾਈ ਸਾਰੇ ਗੁਣ ਗਲ ਗਏ, ਗੁਣ ਉਹਨਾਂ ਦੇ ਜਿਵੇਂ ਕੁਸੁੰਬੇ ਦੀਆਂ ਕਲੀਆਂ ਝੂਠੀਆਂ ਜੇ ਨਾ ਕੱਢੀਏ ਬਿਜਲੀਆਂ ਚੰਗੀਆਂ ਰੰਗਦਾਰ ਗਲ ਜਾਂਦੀਆਂ, ਇਸੇ ਪ੍ਰਕਾਰ ਉਹ ਗੁਣਾ ਛੱਡੇ ਨਹੀਂ ਉਹਨਾਂ ਨੇ, ਗੁਣਾਂ ਦੀਆਂ ਕਲੀਆਂ ਵਿੱਚ ਹੀ ਗਲਦੀਆਂ, ਗੁਣ ਪ੍ਰਗਟ ਨਹੀਂ ਹੋ ਸਕੇ, ਇਸ ਤਰ੍ਹਾਂ ਦੀ ਹਾਲਤ ਫੇਰ ਪੜੋ।
ਮਨ ਏਕ ਹਰ
ਵਿਸਰਤ
ਸਰਵਰੜਾ ਪਹਿਲੇ ਨਿਵਾਸਾ,
ਕਹੀਂ ਤੇ ਸਰਵਰੜਾ ਪਹਿਲੇ ਨਿਵਾਸਾ, ਤੇ ਸਾਧ ਸੰਗਤ ਰੂਪੀ ਸਰੋਵਰ ਜਿਨ੍ਹਾਂ ਦਾ ਨਿਵਾਸ ਹੋਇਆ ਹੈ,
ਪਾਣੀ ਪਾਵਕ ਕਿਨਹੇ ਕੀਆ,
ਉਹਨਾਂ ਨੂੰ ਸਾਧ ਸੰਗਤ ਜੀ ਪਾਵਕ ਅੱਗ ਵੀ ਨਹੀਂ ਆਈ, ਸਾਰਨ ਵਾਲੀ ਜਿਹੜੀ ਮਾਇਆ ਹੈ ਇਸ ਮਾਇਆ ਨੂੰ ਪਾਣੀ ਵਰਗੀ ਠੰਡੀ ਕਰਤਾ, ਕਬੀਰ ਜਿਨ ਜਾਲਾ ਜਗ ਜਾ ਰਿਹਾ ਸੋ, ਕਬੀਰ ਮਨ ਸੀਤਲ ਪਾਇਆ ਪਾਇਆ ਬ੍ਰਹਮ ਗਿਆਨ, ਜਿਨ ਜਾਲਾ ਜਗ ਜਾ ਰਿਹਾ ਸੋ ਜਨ ਕੇ ਉਦਕ ਸਮਾਨ, ਪਾਣੀ ਵਰਗੀ ਠੰਡੀ ਕਰਤੀ ਸੇਵਾ ਕਰਨ ਵਾਲੀ ਲੰਗਰ ਚੱਲਦੇ ਆ ਸਥਾਨ ਬਣਦੇ ਆ ਧਾਰਮਿਕ ਆ ਗਿਆ ਤਾਂ ਗਤਾਂ ਨੂੰ ਆਰਾਮ ਹੁੰਦਾ ਹੈ ਇਹ ਜਿਹੜੀ ਅੱਗ ਵਰਗੀ ਸੀ ਸਾੜਨ ਵਾਲੀ ਪਾਣੀ ਵਰਗੀ ਕਰਤੀ ਸੇਵਾ ਤੋਂ ਲਾਤੀ ਹੈ ਜਿਸ ਪ੍ਰਕਾਰ ਸ਼ਿਕਾਰ ਘਾਟ ਕੋਲ ਬਣ ਰਹੇ ਹੈ ਗੁਰਮੁਖ ਪਿਆਰੇ ਸੰਤ ਗੁਰਮੁਖਾਂ ਦੇ ਸੰਗੀ ਸੇਵਾ ਕਰਾ ਰਹੇ ਹਨ ਸੜਕਾਂ ਕੱਢੀਆਂ ਹਨ ਇਹ ਦੇਖੋ ਜਿਹੜੀ ਅੱਗ ਵਰਗੀ ਸੀ ਜਿਹੜੇ ਤੀਰਖਾਨਾ ਲੋਕ ਕਹਿ ਕਹਿ ਕੇ ਸਰਦੇ ਸੀ ਉਹਨਾਂ ਨੂੰ ਪਾਣੀ ਵਰਗੀ ਬਣਾ ਦਿੱਤਾ ਸੇਵਾ ਵਿੱਚ ਲਾ ਕਰਕੇ
ਜੋ ਮੋਹ ਪਗ ਨਹੀਂ ਚੱਲ
ਇਸੇ ਪ੍ਰਕਾਰ ਫੇਰ
ਪੜੋ
ਬ੍ਰਹਮ ਰੂਪੀ ਮਾਨ ਸਰੋਵਰ ਵਿੱਚ ਜਿਹਨਾਂ ਤੱਤ ਦੇਵਤਿਆਂ ਦਾ ਨਿਵਾਸ ਹੋਇਆ ਹੈ
ਪਾਣੀ ਪਾਵਕ ਕਿਹੇ ਕੀਆ
ਸਾਧ ਸਮੇਂ ਜੀ ਪਾਣੀ ਦੀ ਨਿਆਈ ਸ਼ਾਂਤ ਚਿੱਤ ਕਰ ਲਿਆ ਹੈ ਪਾਲਕ ਵੀ ਨਹੀਂ ਪ੍ਰਕਾਸ਼ ਸਰੂਪ ਦਾ ਅੰਦਰ ਪ੍ਰਾਪਤ ਕਰ ਲਿਆ ਹੈ ਚੇਤਨ ਦਾ
ਪੰਕ ਜੋ ਮੋਹ ਪਗ ਨਹੀਂ ਚੱਲ
ਆਪਣੇ ਪੰਕ ਜੋ ਮੋਹ ਚਰਨਾ ਕਮਲਾਂ ਚ ਉਹਨਾਂ ਚਿੱਤ ਮੋਹਤ ਹੋ ਗਿਆ ਹੈ ਮਨ ਦਾ ਸੰਕਲਪ ਰੂਪੀ ਪੈਰ ਹੁਣ ਚੱਲਦਾ ਨੀ ਹੋਰ ਕਿਸੇ ਪਾਸੇ
ਹਮ ਦੇਖਾ ਤਹ ਡੁੱਬੀ
ਅਸੀਂ ਵੇਖਿਆ ਉਹਨਾਂ ਨੂੰ ਕਹਿੰਦੇ ਉੱਥੇ ਡੁੱਬੀ ਵਾਲੇ ਗੁੱਤ ਚੁਬਕੀਆਂ ਲਾਉਂਦੇ ਹਨ ਬ੍ਰਹਮਾਨੰਦ ਦੇ ਵਿੱਚੋਂ ਨਿਕਲਦੇ ਨੀ ਹਨ ਗੋਤੇ ਖਾਜ ਨਾ ਨਿਕਲੇ ਚੁਬਕੀਆਂ ਲਾਉਂਦੇ ਹਨ ਮਨਤਾ ਮਮਤਾ ਅਸੀਂ ਦੇਖੀ ਹੈ ਇਹਨਾਂ ਦੀ ਡੁੱਬ ਗਈ ਹੈ ਨਿਵਰਤ ਹੋ ਗਈ ਹੈ ਵੇਖ ਲਈ ਹੈ ਇਹਨਾਂ ਨੇ
ਮਨ ਏਕ ਨਾ ਚੇਤ ਮੂੜ ਮਨ
ਮਨ ਜੋ ਸਿਰੋਮਣੀ ਹੈ ਇੱਕ ਅਦੈਤ ਰੂਪ ਉਸ ਨੂੰ ਉਹ ਚੇਤ ਚੇਤੇ ਕਰਦੇ ਨਾ ਨਾ ਪੁਰਖਾਂ ਦਾ ਉਹ ਪੁਰਖ ਚੇਤੇ ਕਰ ਲੈਣ ਉਸ ਬ੍ਰਹਮ ਦੇ ਸਾਈ
ਮੂੜ ਮਨ
ਅਤੇ ਮੂੜ ਨਾਂ ਮੂੜਾ ਨਾਂ ਦਾ ਬੈਠਣ ਨੂੰ ਸੰਗਾਖਣ ਦਾ ਨਾਂ ਉਹਨਾਂ ਦਾ ਮਨ ਇਸ਼ਤ ਹੋ ਗਿਆ ਹੈ ਉਹਨਾਂ ਨੂੰ ਮਾਰਨ ਆਪਣੇ ਚਾਂਦ ਉੱਤੇ ਸੰਗਾਖਣ ਦੇ ਦਿੱਤਾ ਹੈ ਕਿਉਂ ਮਨ ਇਸ਼ਤ ਹੋ ਗਏ ਹਨ ਉਹਨਾਂ ਦੇ
ਹਰ ਬਿਸਰਤ ਤੇਰੇ ਗੁਣ ਗਲਿਆ
ਹਰੀ ਵਿੱਚ ਵਿਸ਼ੇਸ਼ ਕਰਕੇ ਪ੍ਰੀਤੀ ਉਹ ਕਰਦੇ ਹੈ ਕਿਉਂਕਿ ਜੀਵ ਤਾਂ ਜਿਹੜੇ ਉਹ ਵਿਸ਼ੇਸ਼ ਕਰਕੇ ਪ੍ਰੀਤੀ ਕਰਦੇ ਹੈ ਹਰੀ ਦੇ ਵਿਸਾਰਨ ਵਿੱਚ ਵਿਸ਼ਿਆਂ ਵਿੱਚ ਇਸ ਕਰਕੇ ਉਹਨਾਂ ਦੇ ਗੁਣ ਗਲ ਗਏ ਹੈ ਉਹ ਹਰੀ ਦੀ ਵਿਸ਼ੇਸ਼ ਕਰਕੇ ਪ੍ਰੀਤੀ ਕਰਦੇ ਹੈ ਉਹਨਾਂ ਦੇ ਗੁਣ ਜਿਹੜੇ ਵਿਸ਼ੇ ਸ਼ਬਦ ਸਪਰਸ਼ ਰੂਪ ਦਾ ਸੰਬੰਧ ਇਹ ਸਾਰੇ ਗਲ ਦੇ ਨਿਵਰਤ ਹੋ ਗਏ ਮਹਾਂਪੁਰਖਾਂ ਦੇ ਹਰ ਵਿਸ਼ਵ ਤੇਰੇ ਗੁਣ ਗਲਿਆ ਹੈ ਜੀਵ ਹਰੀ ਦੇ ਭੁੱਲਣੇ ਕਰਕੇ ਤੇਰੇ ਗੁਣ ਜਿਹੜੇ ਸੀ ਸਾਰੇ ਗਲ ਗਏ ਗੁਣ ਨਾਮ ਹੈ ਰੱਸੀ ਦਾ ਹਰੀ ਦੇ ਭੁੱਲਣੇ ਕਰਕੇ ਗੁਣ ਰੱਸੀ ਫਾਹੀ ਤੇਰੇ ਗਲ 'ਚ ਆ ਕੇ ਪੈ ਰਹੀ ਹੈ ਸੋ ਇਸ ਕਰਕੇ ਇਸ ਫਾਹੀ ਤੋਂ ਬਚਣ ਵਾਸਤੇ ਹਰੀ 'ਚ ਵਿਸ਼ੇਸ਼ ਕਰਕੇ ਜਿਹਨਾਂ ਪ੍ਰੀਤੀ ਕੀਤੀ ਹੈ ਉਹਨਾਂ ਦੇ ਵਿਸ਼ੇ ਰੂਪੀ ਜਿਹੜੇ ਵਿਸ਼ੇ ਜਿਹੜੇ ਸਨ ਉਹ ਗਲ ਗਏ ਨਿਵਰਤ ਹੋ ਗਏ ਹਨ ਪ੍ਰੀਤ ਰੂਪੀ ਹਰੀ 'ਚ ਪ੍ਰੇਮ ਕਰਨੇ ਕਰਕੇ ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ ਗਲੇ ਹਮਾਰੇ ਜੇਵਰੀ ਜੈ ਖਿੱਚੇ ਪੈ ਜਾਓ ਉਹਨਾਂ ਦੇ ਗੁਣ ਰੱਸੀ ਪ੍ਰੀਤ ਰੂਪ ਉਹਨਾਂ ਦੇ ਗਲ 'ਚ ਆ ਕੇ ਪੈ ਗਈ ਪ੍ਰੇਮ ਵਿੱਚ ਖਿੱਚੇ ਮਹਾਰਾਜ ਰਹਿੰਦੇ ਹਨ ਹਰ ਵਕਤ
ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ
ਉਹ ਜਦ ਇੱਦਾਂ ਰੱਖਦੇ ਆ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਤੇ ਗਰੀਬੀ ਇੰਨੀ ਹੈ ਕਹਿੰਦੇ ਜਤੀ ਹੈ ਨਹੀਂ ਹਾਂ ਗਰੀਬੀ ਇੰਨੀ ਰੱਖਦੇ ਹਨ
ਸਤੀ
ਅਤੇ ਸਤ ਉਹਨਾਂ ਦੇ ਅੰਦਰ ਇੰਨਾ ਹੈ ਉਹ ਸਤ ਪ੍ਰਤੱਗੀ ਹਨ ਕਿਸੇ ਨੂੰ ਤਨਖਾਹ ਬਚਨ ਨਹੀਂ ਬੋਲਦੇ ਝੂਠ ਨਹੀਂ ਬੋਲਦੇ ਪਰ ਫਿਰ ਗਰੀਬੀ ਨਾਲ ਕਹਿੰਦੇ ਸਾਡੇ ਸਤ ਕੋਈ ਨਹੀਂ ਹੈ
ਨਹੀਂ ਪੜਿਆ
ਅਤੇ ਸਾਰੇ ਵੇਦ ਸ਼ਾਸਤਰਾਂ ਦੇ ਹਟਾਉਣ ਵੱਲ ਸਖਿਆਤ ਹਨ ਫਿਰ ਕਹਿੰਦੇ ਸੀ ਭਾਈ ਪੜ੍ਹੇ ਲਿਖੇ ਨਹੀਂ ਵਿਦਵਾਨ ਨੂੰ ਵਿਦਿਆ ਨਹੀਂ ਪੜ੍ਹੋ ਬਾਦ ਨਹੀਂ ਜਾਣੋ ਹਰ ਗੁਣ ਕਸ਼ਟ ਸੰਤ ਦੌਰਾਨੋ ਨਿਮਰਤਾ ਨਾਲ ਕਹਿੰਦੇ ਹਨ
ਮੂਰਖ ਮੁਗਦਾ ਜਲ
ਆਦਿ ਕੁੰਦਰੀਆਂ ਨੂੰ ਉਹਨਾਂ ਨੇ ਵਿਸ਼ਿਆਂ ਵੱਲੋਂ ਰੱਖਿਆ ਹੋਇਆ ਹੈ ਫਿਰ ਉਹ ਕਹਿੰਦੇ ਆ ਕਿ ਮੈਂ ਮੂਰਖ ਦੀ ਗੱਤ ਕੁੰਜਿਆ ਮੇਰੇ ਰਾਮ ਅਚੰਤ ਨਿਮਰਤਾ ਰੱਖਦੇ ਹਨ
ਮੁਗਦਾ ਜਲ ਭਾਇਆ
ਮੂਰਖ ਸੁੰਦਰ ਸਰੂਪ ਦੀ ਪ੍ਰਾਪਤੀ ਵਾਲੇ ਹੈ ਅਤੇ ਉਹ ਕਹਿੰਦੇ ਮੈਂ ਮੂਰਖ ਦਾ ਮੁਗਦਾ ਦੇ ਅਗਿਆਤ ਪੁਰਖਾਂ ਦੇ ਘਰ ਜਨਮ ਹੋਇਆ ਉਹਨਾਂ ਦੇ ਪਿਤਾ ਮਾਤਾ ਵੀ ਸਤਸੰਗੀ ਹੈ ਉਹ ਵੀ ਸਮਝ ਵਾਲੇ ਹਨ ਤੱਤ ਵੇਖੇ ਹਨ ਫਿਰ ਗਰੀਬੀ ਦੇ ਨਾਲ ਇਸ ਪ੍ਰਕਾਰ ਕਹਿੰਦੇ ਹਨ ਮੁਗਦਾ ਸੁੰਦਰ ਉਹਨਾਂ ਦਾ ਜਨਮ ਜਿਹੜਾ ਹੈ ਉਸ ਨੂੰ ਨਿਮਰਤਾ ਨਾਲ ਕਹਿੰਦੇ ਉਸਨੂੰ ਮੂਰਖਾਂ ਦਾ ਜਨਮ ਹੋਇਆ ਹੈ
ਪਰਣਵਤ ਨਾਮ ਕੀ ਸਰਣਾ
ਭਾਵੇਂ ਇਹਨਾਂ ਗੁਣਾਂ ਤੋਂ ਮਾਰਾ ਅਸੀਂ ਹੀਣੇ ਹਾਂ ਪਰ ਪਰਣਵਤ ਬੇਨਤੀ ਪੂਰਵਕ ਅਸੀਂ ਕਹਿੰਦੇ ਹਾਂ ਫਿਰ ਗਰੀਬ ਨੂੰ ਅੰਤਰੀ ਆਵੀ ਉਹਨਾਂ ਪਿਆਰਿਆਂ ਨੂੰ ਅਸੀਂ ਸ਼ਰਨ ਹਾਂ
ਤੂੰ ਨਾ ਹੀ
ਜਿਹਨਾਂ ਨੂੰ ਸੱਚੇ ਪਾਤਸ਼ਾਹ ਭੁੱਲਿਆ ਨਹੀਂ ਉਹ ਜਤੀ ਹੈ ਉਹ ਹੀ ਸਤੀ ਹੈ ਉਹ ਹੀ ਪੜ੍ਹੇ ਹੋਏ ਹੈ ਉਹਨਾਂ ਦੇ ਅੰਦਰ ਹੀ ਸਾਰੇ ਗੁਣ ਹੈ ਉਹ ਹੀ ਸੁੰਦਰ ਹੈ ਉਹ ਹੀ ਮੂਰਖਾ ਜੋ ਰਹਿਤ ਚਤਰ ਹਨ ਜਿਹਨਾਂ ਨੂੰ ਤੂੰ ਭੁੱਲਦਾ ਨਹੀਂ ਜਿਹਨਾਂ ਨੂੰ ਤੂੰ ਭੁੱਲਦਾ ਸਾਰੇ ਗੁਣ ਉਹਨਾਂ ਦੇ ਨਾਸ ਹੋ ਜਾਂਦੇ ਉਹ ਗੁਣਾਂ ਵਾਲੇ ਹਨ ਅਸੀਂ ਉਹਨਾਂ ਦੀ ਸ਼ਰਨ ਗ੍ਰਹਿਣ ਕੀਤੀ ਹੈ ਮਹਾਰਾਜ ਬੇਨਤੀ ਪੂਰਵਕ ਕਹਿੰਦੇ ਹਾਂ ਜਿਹਨਾਂ ਨੂੰ ਆਪ ਸੱਚੇ ਪਾਤਸ਼ਾਹ ਭੁੱਲੇ ਨਹੀਂ ਹੋ ਕਦੇ ਹਰ ਵਾਰ ਜਿਹਨਾਂ ਦੇ ਚੇਤੇ ਆਉਣੇ ਹਨ ਤੂੰ ਵਿਸਲੇ ਤਾਂ ਸਭ ਕੋਈ ਲਾਗੂ ਕੀਤਾ ਆਵੇ ਤਾਂ ਸੇਵਾ
ਆਸਾ ਮਹੱਲਾ ਪੰਜਵਾਂ ਸਹੀ ਪ੍ਰਾਪਤ ਮਾਨੁਖ ਦੇਵੜੀਆ।
ਸਾਰਾ ਸਾਲ ਰਹਿਣਾ ਤੇ ਨਵਾਂ ਸ਼ਬਦਾਂ ਦੀ ਸਮਾਪਤੀ ਕਰਨ ਵੇਲੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਮਗਲਾ ਨਵਾਂ ਸ਼ਬਦ ਉਚਾਰਨ ਕਰਦੇ ਹਨ। ਸਿੱਖਾਂ ਨੂੰ ਪੁੱਛਿਆ ਸੱਚੇ ਪਾਤਸ਼ਾਹ, ਇਹ ਪਰਮੇਸ਼ੁਰ ਦੀ ਪ੍ਰਾਪਤੀ ਵਾਸਤੇ ਜਿਹੜੀ 84 ਲੱਖ ਜੂਨ ਹੈ, ਇਹਦੇ 'ਚੋਂ ਕਿਹੜੀ ਦੇਹ ਪਰਮੇਸ਼ੁਰ ਦੀ ਪ੍ਰਾਪਤੀ ਦਾ ਕਾਰਨ ਹੈ? ਤਾਂ ਸੁਣ ਕੇ ਗੁਰੂ ਸਾਹਿਬ ਕਹਿੰਦੇ ਨੇ, ਸਿੱਖ ਸੁਣੋ,
ਆਸਾ ਮਹੱਲਾ ਪੰਜਵਾਂ ਸਹੀ ਪ੍ਰਾਪਤ ਮਾਨਸ ਦੇਹੜੀਆ।
ਮਨੁੱਖਾਂ ਦੇ ਪ੍ਰਾਪਤ ਹੋਈ ਨਾ, 84 ਲੱਖ ਜੂਨ ਵਿੱਚ ਉੱਤੋਂ ਜਨਮ ਸੋ ਮਾਨਸ ਦੇ ਸੀ, ਇਹ ਮਨੁੱਖਾਂ ਦੇ ਤੁਹਾਨੂੰ ਪ੍ਰਾਪਤ ਹੋਈ ਹੈ।
ਗੋਬਿੰਦ ਮਿਲਣ ਕੀ ਇਹ ਤੇਰੀ
ਬਰੀਆ। 84 ਲੱਖ ਜੂਨ ਵਿੱਚ ਨਾ ਵਿਆਹ ਰਹਿਣਾ, ਇਹ ਗੋਬਿੰਦ ਪਰਮੇਸ਼ੁਰ ਦੇ ਮਿਲਣ ਨੂੰ ਬਾਰੀ ਦਿੱਤੀ ਹੈ ਸੱਚੇ ਪਾਤਸ਼ਾਹ ਨੇ ਆਪਦੇ ਮਿਲਣ ਦੀ। ਇਹੀ ਜੀ ਦੇਸ਼ ਦੇਹੀ ਕੋ ਸਿਮਰੇ ਦੇਵ, ਦੇਵ ਤੇ ਵੀ ਬੜੇ ਬੜੇ ਭੋਗਾਂ 'ਚ ਫਸੇ ਪਏ ਹੈ, ਉਹ ਵੀ ਕਹਿੰਦੇ ਸਾਡਾ ਮਨ ਰਾਜ ਚੋਵੇ ਮਨੁੱਖਾਂ ਦੇ, ਸਾਨੂੰ ਮਿਲੇ ਤੇ ਫਿਰ ਪਰਮੇਸ਼ੁਰ ਦੀ ਪ੍ਰਾਪਤੀ ਕਰੀਏ। ਇਸ ਕਰਕੇ ਜਿਹੜੀ ਮਨੁੱਖਾਂ ਦੇ ਤੈਨੂੰ ਪ੍ਰਾਪਤ ਹੋਈ ਹੈ, ਇਹ ਦੇਹ ਹੀ ਪ੍ਰਾਪਤ ਹੋਈ ਹੈ, ਚਾਹੇ ਤਾਂ 84 ਲੱਖ ਜੂਨ ਵੱਲ ਨੂੰ ਤੁਰ ਜਾ, ਹੁਣ ਕਈ ਮਰਜ਼ੀ ਹੈ ਇਹਦੇ ਤੋਂ ਬਾਅਦ, ਅਤੇ ਚਾਹੇ ਪਰਮੇਸ਼ੁਰ ਦੀ ਪ੍ਰਾਪਤੀ ਕਰ ਲਾ। ਇਹ ਵਿਚਾਲਾ ਹੈ, ਵਿਚਕਾਰ ਹੈ, ਅੰਤ ਪੱਲਾ ਸੰਸਾਰੋ ਆ, ਇਸ ਪ੍ਰਕਾਰ ਦਾ ਸੰਸਾਰ ਹੈ, ਅੱਧ ਵਿਚਾਲਾ ਹੈ। ਜੇ ਤੂੰ ਭਜਨ ਕਰ ਲਏਂਗਾ ਫਿਰ ਤਾਂ ਠੀਕ ਆ, ਨਹੀਂ ਤਾਂ ਦੇਣਗੇ ਜੰਮ ਤੈਨੂੰ ਖੁਰੀਆਂ, ਪੂਰੇ ਮਾਰ ਮਾਰ ਕੇ ਤੈਨੂੰ ਬੇਹੋਸ਼ ਕਰ ਦੇਣਗੇ, ਅੰਤ ਦੇ ਵੇਲੇ ਫਿਰ ਰੋਵੇਂਗਾ ਅੱਖਾਂ ਭਰ ਕਰਕੇ, ਕਿਸੇ ਨੇ ਤੇਰਾ ਸਾਥ ਨਹੀਂ ਦੇਣਾ, ਪਾਠ ਦੇਵੜੀਆ ਹੀ ਕਰਨਾ। ਇਹ ਦੇਵੜੀ ਹੈ ਮਨੁੱਖਾ ਜਨਮ ਜਿਹੜਾ ਹੈ, ਦੇਵੀ ਹੈ ਜਿਹੜੀ ਪਰਮੇਸ਼ੁਰ ਦੀ ਪ੍ਰਾਪਤੀ ਵਾਸਤੇ ਮਨੁੱਖਾ ਦੇ ਜੋ ਪ੍ਰਾਪਤ ਹੋਈ ਹੈ।
ਗੋਬਿੰਦ ਮਿਲਣ ਦੀ ਇਹ ਤੇਰੀ ਬਰੀਆ।
ਸਾਰੀਆਂ 84 ਲੱਖ ਜੂਨ ਦੀਆਂ ਵਾਰੀਆਂ ਵਿੱਚੋਂ ਵਾਹਿਗੁਰੂ ਦੇ ਮਿਲਣ ਦੀ ਇਹ ਤੈਨੂੰ ਬਰੀਆ ਵਾਰੀ ਪ੍ਰਾਪਤ ਹੋਈ ਹੈ, ਇਹ ਦੇਹ ਜਿਹੜੀ ਪ੍ਰਾਪਤ ਹੋਈ ਹੈ, ਇਸ ਵੇਲੇ ਪ੍ਰਾਪਤ ਕਰ ਲਾ। ਸਿਰਫ ਸਿਰਫ ਬਹੁਤੇ ਵਿਵਹਾਰਿਓ ਮਾਨਸ ਦੇਹ ਲਹੀ, ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾ
ਨਹੀਂ।
ਹੋਰ ਕੰਮ ਤੂੰ ਜਿਹੜਾ ਕਹਿੰਦਾ ਮੇਰੇ ਕਿਸੇ ਕੰਮ ਹੋਣਗੇ, ਅੰਤ ਵੇਲੇ ਤੇਰੇ ਕਿਸੇ ਕੰਮ ਨਹੀਂ ਆਉਣੇ, ਭਾਵੇਂ ਤੂੰ ਕਿੱਡਾ ਸਿਆਣਾ ਬਣ ਜਾ, ਚਾਹੇ ਤੂੰ ਕਿੱਡਾ ਦੁਨੀਆਂ 'ਚ ਵੈਰ ਬਣ ਜਾ, ਕਿੱਡਾ ਵੱਡਾ ਵਕੀਲ ਬਣ ਜਾ, ਕਿੱਡਾ ਵੱਡਾ ਦੁਨੀਆਂ 'ਚ ਵਜ਼ੀਰ ਬਣ ਜਾ, ਰਾਜਾ ਬਣ ਜਾ, ਅੰਤ ਵੇਲੇ ਸਭੀਆਂ ਚੀਜ਼ਾਂ ਤੇਰੀਆਂ ਵਿੱਚ ਹੀ ਰਹਿ ਜਾਣਗੀਆਂ, ਕਿਸੇ ਕੰਮ ਨਹੀਂ ਆਉਣੇ। ਆਪ ਦੀ ਕਲਿਆਣ ਚਾਹੁੰਦਾ ਹੈ, ਸੰਗਤ ਵਿੱਚ ਮਿਲ ਕਰਕੇ ਕੇਵਲ ਮੋਖ ਦੀ ਪ੍ਰਾਪਤੀ ਚਾਹੁੰਦਾ ਹੈ, ਤਾਂ ਕੇਵਲ ਇੱਕੋ ਇੱਕ ਪਰਮੇਸ਼ੁਰ ਦੇ ਨਾਮ ਦਾ ਭਜਨ ਕਰ, ਇਹ ਤੇਰੇ ਸਾਥ ਆਉਣੀ, ਜੋ ਸਾਹ ਮੁਗੇ ਹੋਰ ਕੋਈ ਚੀਜ਼ ਤੇਰੇ ਨਾਲ ਨਹੀਂ ਜਾਣੀ।
ਸਰੰਜਾਮ ਲਾਭ ਜਲ
ਇੰਤਜ਼ਾਮ ਦਾ ਹੈ, ਇੰਤਜ਼ਾਮ ਤੇ ਲੱਗ ਜਾ, ਬੰਦੋਬਸਤ ਕਰ ਲੈ ਸੰਸਾਰ ਸੰਬੰਧ ਦੇ ਕਰਨ ਦਾ, ਤੈਨੂੰ ਚਾਹੀਦਾ ਕਿ ਆਪਣਾ ਇੰਤਜ਼ਾਮ ਕਰ ਲਵੇ।
ਜਨਮ ਬਿਰਥਾ ਜਾਤ ਰੰਗ ਮਾਇਆ।
ਜੇ ਕਹੀ ਕਿ ਮਹਾਰਾਜ ਆਪ ਇੰਨਾ ਮੈਨੂੰ ਕਾਹਲੀ ਨਾਲ ਕਿਉਂ ਕਹਿੰਦੇ ਹੋ, ਤਾਂ ਮਹਾਰਾਜ ਕਹਿੰਦੇ ਮਨੁੱਖਾ ਜਨਮ ਵਿਅਰਥ ਚਲਿਆ ਜਾਂਦਾ ਹੈ, ਇਹ ਮਾਇਆ ਦੇ ਰੰਗ ਵਿੱਚ ਪਿਆ ਹੋਇਆ ਹੈ। ਜਿਸ ਪ੍ਰਕਾਰ ਸਾਹਿਬ ਸਿੰਘ ਜੀ, 1 84 ਦਰਵਾਜ਼ਿਆਂ ਵਾਲਾ ਕਿਲ੍ਹਾ ਸੀ, ਉਹਦੇ ਵਿੱਚ ਇੱਕ ਨੇਤਰਾਂ ਤੋਂ ਹੀਣਾ ਆਦਮੀ ਪ੍ਰਵੇਸ਼ ਹੋ ਗਿਆ। ਜਿਸ ਵਕਤ ਪ੍ਰਵੇਸ਼ ਹੋਇਆ ਉਸ ਕਿਲ੍ਹੇ ਦੇ ਵਿੱਚ, ਸਾਹਿਬ ਸਿੰਘ ਜੀ ਉਹਨੂੰ ਕਿਸੇ ਨੇ ਕਿਹਾ ਮੈਂ ਦਰਵਾਜ਼ੇ ਤੋਂ ਬਾਹਰ ਲੰਘਣਾ, ਕਹਿੰਦੇ ਦਰਵਾਜ਼ਾ ਜਿਹੜਾ ਖੁੱਲ੍ਹਾ ਹੋਊ, ਹੱਥ ਲਾਈ ਜਾ ਸਾਰਿਆਂ ਦਰਵਾਜ਼ਿਆਂ ਨੂੰ, ਜਿਸ ਵਾਰ ਖੁੱਲ੍ਹਾ ਹੋਵੇ ਉਸ ਨੂੰ ਲੰਘ ਗਈ। ਉਹ ਜਿਸ ਵਕਤ 84 ਦਰਵਾਜ਼ੇ ਲੰਘਦਾ ਸਾਹਿਬ ਸਿੰਘ ਜਦੋਂ ਉੱਥੇ ਆਵੇ, ਖੁੱਲ੍ਹੇ ਦਰਵਾਜ਼ੇ ਕੋਲ ਉੱਥੇ ਮੁਖਿਆਰ ਸੀ, ਉਹ ਸ਼ਹਿਦ ਲੱਗਾ ਹੋਇਆ ਸੀ ਮੱਖਿਓ, ਉਹ ਸ਼ਹਿਦ ਦੀਆਂ ਮੱਖੀਆਂ ਉਹਦੇ ਸਿਰ 'ਚ ਗੰਜ ਸੀ, ਉਹ ਗੰਜੇ 'ਤੇ ਬੈਠੇ ਤੇ ਮੱਖੀਆਂ ਲਾਉਣ ਲੱਗ ਗਏ ਤੇ ਤੁਰਿਆ ਜਾਵੇ। ਇਸੇ ਪ੍ਰਕਾਰ ਕਈ ਗੇੜੇ ਖਾਧੇ, ਉਹਨੂੰ ਦਰਵਾਜ਼ਾ ਹੀ ਨਾ ਲੱਭਾ। ਇਸੇ ਪ੍ਰਕਾਰ ਸਾਹਿਬ ਸੰਗਤ ਜੀ, ਇਹ ਜਿਹੜਾ 84 ਲੱਖ ਜੂਨ ਕਿਲ੍ਹਾ ਹੈ, ਇਹਦੇ ਵਿੱਚ ਇਹ ਵਿਚਾਰ ਰੂਪੀ ਨੇਤਰਾਂ ਨੂੰ ਹੀਣਾ ਅੰਧਾ ਪਿਆ ਹੋਇਆ ਹੈ, ਅਤੇ ਸਰਦਾ ਰੂਪੀ ਇਹਦੇ 'ਚ ਕੇਸ ਨਹੀਂ ਹੈ, ਸਰਦਾ ਰੂਪੀ ਕੇਸਾਂ ਤੋਂ ਬਿਨਾਂ ਹੀ ਗੰਜਾ ਹੈ। ਇਸ ਪ੍ਰਕਾਰ ਦੀ ਹਾਲਤ ਹੈ, ਸਬਦ ਸਪਰਸ਼ ਰੂਪ ਰਸਗੰਧ ਜਿਹੜੇ ਵਿਸ਼ੇ ਹੈ ਮਾਖਿਓ ਹੈ, ਅਤੇ ਮਾਇਆ ਰੂਪੀ ਮੱਖੀ ਹੈ ਇਹਨੂੰ ਪੈਦਾ ਕਰਨ ਵਾਲੀ। ਇਹ ਜਦੋਂ ਇਹ ਮਨੁੱਖਾ ਜਨਮ 'ਚ ਆਉਂਦਾ ਹੈ, ਉਦੋਂ ਇਹ ਮਾਖਿਓ ਰੂਪੀ ਮੱਖੀ ਇਹਦੇ ਸਿਰ ਦੇ ਗੰਜ 'ਤੇ ਬਹਿ ਜਾਂਦੀ, ਸਰਦਾ ਤੋਂ ਹੀਣਾ ਜਾਣ ਕੇ ਇਹ ਉਸ ਵੇਲੇ ਉਡਾਉਂਦਾ ਉਸ ਨੂੰ ਫੇਰ ਲੰਘ ਜਾਂਦਾ। ਕਿਉਂ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਦਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਦੁੱਖ ਜੋਇਓ, ਹੁਣ ਇਹ ਆਪਣੇ ਜਨਮ ਨੂੰ ਵਿਅਰਥ ਗਵਾਈ ਜਾਂਦਾ ਹੈ।
ਜਨਮ ਬਿਰਥਾ ਜਾਤ ਰੰਗ ਮਾਇਆ।
ਮਾਇਆ ਦੇ ਰੰਗ ਆਨੰਦ ਵਿੱਚ ਪਏਗਾ, ਵਿਅਰਥ ਜਨਮ ਚੱਲਿਆ ਜਾ ਰਿਹਾ, ਗੋਜਰਦਾ ਜਾ ਰਿਹਾ ਹੈ। ਰਹਾਉ ਬਸਰਾਮ ਦੇ ਕੇ ਸਹਿਯੂਰ ਫਰਮਾਉਂਦੇ ਹਨ,
ਜਪ ਤਪ ਸੰਜਮ ਧਰਮ ਨਾ ਕਮਾਇਆ।
ਨਿਸ਼ਚੇ ਕਰ, ਜਬ ਬਾਣੀ ਕਰਕੇ ਕਰਨਾ ਸੀ, ਤਬ ਸਰੀਰ ਕਰਕੇ ਸੇਵਾ ਕਰਨੀ ਸੀ, ਗੁਰ ਸੇਵਾ ਤਪਾਂ ਸਿਰ ਤਪ ਸਾਰ, ਜਾਂ ਤਪਨ ਤਪ ਗੁਰ ਗਿਆਨ ਕਰਨਾ ਸੀ, ਇਸ ਵਿੱਚ ਤਪ ਤੇ ਸੰਜਮ ਇੰਦਰੀਆਂ ਨੂੰ ਰੋਕ ਕੇ ਰੱਖਣਾ ਸੀ ਦਿਸ਼ਿਆਂ ਵੱਲੋਂ। ਕੋਈ ਸੰਗਤ ਦੀ ਪੈਰਾਂ ਨਾਲ ਨਹੀਂ ਸੀ ਜਾਣਾ, ਹੱਥਾਂ ਨਾਲ ਚੋਰੀ ਜਾਰੀ ਨਹੀਂ ਸੀ ਕਰਨੀ, ਅੱਖਾਂ ਨਾਲ ਬਗਾਨਾ ਰੂਪ ਨਹੀਂ ਸੀ ਦੇਖਣਾ, ਕੰਨਾਂ ਨਾਲ ਨਿੰਦਿਆ ਨਹੀਂ ਸੁਣਨੀ, ਜਵਾਨ ਨਾਲ ਮਿੱਥਿਆ ਨਹੀਂ ਸੀ ਬੋਲਣਾ। ਅਤੇ ਇਸ ਪ੍ਰਕਾਰ ਇਹਨਾਂ ਇੰਦਰੀਆਂ ਦਾ ਸੰਜਮ ਰੱਖਣਾ ਸੀ, ਦਮਨ ਕਰਨੇ ਸੀ, ਇੰਦਰੀ ਰੋਕ ਕੇ ਰੱਖਣੇ ਸੀ। ਤੇ ਜਦ ਤੱਕ
ਸੰਯਮ
ਵੀ ਕਿਰਤ ਕਰਕੇ ਵੰਡ ਕੇ ਖਾਣਾ ਸੀ, ਤੂੰ ਕਰਾਰ ਕਰਕੇ ਆਇਆ ਸੀ ਮੈਂ ਦਸਵਾਂ ਹਿੱਸਾ ਦਿਆ ਕਰੂੰ ਤੇਰੇ ਨਾਂ ਦਾ, ਧਰਮ ਦੀ ਕਿਰਤ ਕਰਕੇ ਉਹ ਸਭ ਕੁਝ ਤੈਨੂੰ ਭੁੱਲ ਗਿਆ, ਸਾਰੀਆਂ ਚੀਜ਼ਾਂ ਪਿੱਛੇ ਪਾ ਲਈਆਂ, ਇੱਕ ਵਸ ਕਾਰਨ ਖੋਟ ਗਵਾਵਾ, ਦਸਾਂ ਦੇਣ ਵਿੱਚ ਹੀ ਆਪਦੇ ਸਫਾਈ ਗਵਾਈ ਬੈਠਾ, ਐਸੀ ਖੁਟਿਆਈ ਤੇਰੇ ਅੰਦਰ ਹੈ, ਬੇਖੋਟਪਣਾ ਸਫਾਈ ਹੁੰਦੀ ਹੈ, ਉਹ ਸਫਾਈ ਪਰਮੇਸ਼ਰ ਨਾਲ ਗਵਾਈ ਬੈਠਾ ਤੂੰ, ਇਸ ਪ੍ਰਕਾਰ ਦੀ ਤੇਰੀ ਹਾਲਤ ਹੋ ਰਹੀ ਹੈ।
ਸੇਵਾ ਸਾਧ ਨਾ ਜਾਣਿਆ,
ਨਾਰਾਇਣ ਸੇਵਾ ਸਾਧ ਸੰਗਤ ਦੀ ਕੀਤੀ ਨੀਵਾਂ ਹੋ ਕੇ, ਨਾ ਹਰੀ ਰਾਜਾ ਅਕਾਲ ਪੁਰਖ ਨੂੰ ਜਾਣਨਾ ਕੀਤਾ ਹੈ।
ਸੇਵਾ ਸਾਧ ਨਾ ਜਾਣਿਆ ਹਰ ਰਾਜਾ,
ਨਾ ਹਰੀ ਰਾਜਾ ਅਕਾਲ ਪੁਰਖ ਨੂੰ ਜਾਣਿਆ, ਨਾ ਸਾਧ ਸੰਗਤ ਦੀ ਪਹਿਲ ਕੀਤੀ, ਸਭ ਸੰਗਤ ਦੁਆਰਾ ਹਰੀ ਰਾਜਾ ਜਾਣਨਾ ਸੀ, ਮੈਂ ਸੇਵਾ ਹੀ ਨਹੀਂ ਕੀਤੀ।
ਕਹੋ ਨਾਨਕ ਹਮ ਨੀਚ ਕਰਮ,
ਨਾਨਕ ਦੇਵ ਜੀ ਕਹਿੰਦੇ ਨੇ ਉਹ ਬੇਨਤੀ ਕਰ ਹੇ ਜੀਵ, ਹੇ ਸੱਚੇ ਪਾਤਸ਼ਾਹ ਮੈਂ ਬਹੁਤ ਨੀਵੇਂ ਕਰਮਾਂ ਨੂੰ ਕਰਨ ਵਾਲਾ ਹਾਂ,
ਸ਼ਰਨ ਪਰੇ ਕੀ ਰੱਖੋ,
ਇਸ ਵਾਰ ਮੈਂ ਆਪਦੀ ਸ਼ਰਨ ਤੇ ਆ, ਫੇਰ ਵੀ ਮੇਰੀ ਸ਼ਰਮ ਲਾਜ ਰੱਖੋ, ਤੁਹਾਨੂੰ ਲਾਜ ਹੈ ਸੱਚੇ ਪਾਤਸ਼ਾਹ, ਤੁਸੀਂ ਕਿਰਪਾ ਕਰਕੇ ਸਾਡੀ ਲੱਗਿਆ ਰੱਖੋ, ਨਿਪ ਕੰਨਿਆ ਕੇ ਕਾਰਮਿਕ ਭਿਆ ਭੇਖ ਧਾਰੀ, ਕੰਮ ਆਰਥੀ ਸਵਾਰਥੀ ਵਾਂਕੀ ਪੈ ਸਵਾਰੀ, ਸਭ ਗੁਣ ਕਹਾਂ ਜਗਤ ਗੁਰਾ ਜੋ ਕਰਮ ਨਾ ਨਸ ਹੈ, ਸਿੰਘ ਸ਼ਰਨ ਕਰ ਜਾਏ ਜੰਮੋ ਗ੍ਰਸ ਹੈ, ਫਿਰ ਜਗਤ ਗੁਰੂ ਜੇ ਸਾਡੇ ਕਰਮ ਹੀ ਉਦਾਰੇ ਚਿੰਬੜੇ ਰਹੇ, ਸਾਡੀ ਸ਼ਰਨ ਪਏ ਦਾ ਕੀ ਫਾਇਦਾ, ਸ਼ੇਰ ਦੀ ਸ਼ਰਨ ਕਿਉਂ ਜਾਣਾ, ਜੇ ਗਿੱਦੜ ਹੀ ਪਕੜਦੇ ਰਹਿਣ, ਜੇ ਕਰਮ ਹੀ ਸਾਨੂੰ ਪਕੜਦੇ ਰਹੇ ਤਾਂ ਮਹਾਰਾਜ ਸਾਡੀ ਰੱਖਿਆ ਕੌਣ ਕਰੂਗਾ, ਇਉਂ ਸ਼ਰਨ ਪਏ ਦੀ ਸਾਡੀ ਲਾਜ ਰੱਖੋ, ਅਸੀਂ ਤਾਂ ਨੀਵੇਂ ਕਰਮਾਂ ਕਰਨ ਵਾਲੇ ਹਾਂ, ਨਾ ਸਾਡੇ ਕੋਈ ਜਪ ਹੈ ਬਾਣੀ ਦਾ, ਨਾ ਤਾਪਾ ਸਰੀਰ ਕਰਕੇ, ਨਾ ਸਾਧ ਸੰਗਤ ਦੀ ਸੇਵਾ ਹੱਥਾਂ ਪੈਰਾਂ ਕਰਕੇ, ਨਾ ਪਰਮੇਸ਼ੁਰ ਤੈਨੂੰ ਜਾਣਿਆ, ਨਾ ਇੰਦਰੀਆਂ ਦਮਨ ਕੀਤਾ ਹੈ, ਨੀਵੇਂ ਕਰਮਾਂ ਨੂੰ ਕਰਨ ਵਾਲੇ ਹਾਂ। ਗੁਰੂ ਸਾਹਿਬ ਜੀ ਕਹਿੰਦੇ ਕਹੋ ਹੇ ਪਿਆਰਿਆ ਸਾਡੀ ਸ਼ਰਨ ਪਏ ਦੀ ਲਾਜ ਰੱਖ ਲਓ। ਇੱਥੋਂ ਤੱਕ ਨੌਂ ਸ਼ਬਦ ਗੁਰੂ ਸਾਹਿਬ ਜੀ ਨੇ ਰਹਿ ਰਾਹ ਦੇ ਉਚਾਰਨ ਕਰਕੇ ਸੰਪੂਰਨ ਕੀਤਾ ਹੈ। ਚੌਪੀ ਸਾਹਿਬ ਦਾ ਪਾਠ ਜਿਹੜਾ ਹੈ ਇਹ ਦਸਵੇਂ ਪਾਤਸ਼ਾਹ ਦੇ ਰਹਿ ਰਾਹ ਦੇ ਨਾਲ ਆਗਿਆ ਦਿੱਤੀ ਹੈ ਕਿ ਸ਼ਾਮ ਦੇ ਵਕਤ ਸੰਗਤਾਂ ਜੁੜ ਕੇ ਰਹਿ ਰਾਹ ਦੇ ਪਾਠ 'ਚ ਦਸਵੀਂ ਦੀ ਬਾਣੀ ਸੁਣਨ ਦਾ ਸਮਾਂ ਮਿਲੇ, ਰਹਿ ਰਾਸ ਵਿੱਚ ਇਸ ਕਰਕੇ ਭਾਈ ਮਨੀ ਸਿੰਘ ਸਾਹਿਬ ਪੰਜ ਗ੍ਰੰਥੀ 'ਚ ਚੌਪੀ ਸਾਹਿਬ ਨਾਲ ਲਿਖੀ ਹੈ। ਇਸ ਪ੍ਰਕਾਰ ਸਾਹਿਬ ਸੰਗਤ ਜੀ ਇਹ ਪਵਿੱਤਰ ਬਾਣੀ ਰਹਿ ਰਾਸ ਆਨੰਦ ਸਾਹਿਬ ਦੀਆਂ ਪੰਜ ਪੌੜੀਆਂ, ਮਰਾਵਣੀ ਸਾਹਿਬ ਅੱਗੇ ਅਰਦਾਸ ਪੌੜੀ ਅਤੇ ਅੰਤਰ ਉਰਾਧਨ ਰੱਖੇ ਰੱਖਣ ਹਾਰ, ਇਸ ਪ੍ਰਕਾਰ ਇਹ ਬਾਣੀ ਉਚਾਰਨ ਕਰਕੇ ਭਾਈ ਮਨੀ ਸਿੰਘ ਸਾਹਿਬ ਨੇ ਸਤਿਗੁਰਾਂ ਤੋਂ ਗੁਰਮਤ ਪਾ ਕੇ ਸੰਗਤਾਂ 'ਚ ਪ੍ਰਚਾਰ ਕਰਨ ਵਾਸਤੇ ਰਹਿ ਰਾਸ ਸਾਹਿਬ ਇੰਨੀ ਬਣਾਈ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰਮਤ ਦਾ ਅਸੂਲ ਸੀ ਜਿਹੜਾ ਇਹ ਬਾਣੀ ਪੜ੍ਹਨ ਦਾ, ਪਹਿਲਾਂ ਪੁਰਾਤਨ ਸਮੇਂ ਸਾਰੀ ਬਾਣੀ ਕੇਸਗੜ੍ਹ ਸਾਹਿਬ ਤਖ਼ਤ 'ਤੇ ਵੀ ਜਿਹੜੀ ਸੀ ਉਹ ਮਹਾਂਕਾਲ ਕੀ ਜੇ ਸੰਗ ਤੋਂ ਲਾ ਕੇ ਪੜ੍ਹਿਆ ਕਰਨੇ, ਅਤੇ ਇਸੇ ਪ੍ਰਕਾਰ ਪੰਨੇ ਸਾਹਿਬ ਪੜ੍ਹਿਆ ਕਰਨੇ। ਇੱਥੇ ਜਿਵੇਂ ਸ਼ੁਰੂ ਹੈ ਬਹੁਤ ਕਾਠ ਮਾਠਾ ਸ੍ਰੀ ਅਸਕੇ ਜਗੇ ਨਾਥਾ, ਇਹ ਵੀ ਉਦੋਂ ਦੀ ਮਰਿਆਦਾ ਸਤਿਗੁਰਾਂ ਦੀ ਚਲਾਈ ਹੋਈ ਹੈ। ਇਸ ਮਰਿਆਦਾ ਦੇ ਅਨੁਸਾਰ ਇੱਥੇ ਰਹਿ ਰਾਸ ਪੂਰੀ ਪੜ੍ਹੀ ਜਾਂਦੀ ਹੈ, ਬਾਕੀ ਤਖਤਾਂ 'ਤੇ ਲਹਿਰ ਨੂੰ ਅਤੇ ਜੱਥਿਆਂ ਨੂੰ ਬਦਲ ਸੀ ਮਰਿਆਦਾ ਜਿਹੜੀ ਸੀ। ਪਹਿਲਾਂ ਸਾਰੀ ਜਿਹੜੀ ਮਰਿਆਦਾ ਸੀ ਉਹ ਕਾਇਮ ਸੀ ਜਿਵੇਂ ਇੱਥੇ ਹੈ, ਇਸੇ ਪ੍ਰਕਾਰ ਦੀ ਇਹ ਮਰਿਆਦਾ ਇਸ ਤਖਤ ਸਾਹਿਬ 'ਤੇ ਸਤਿਗੁਰੂ ਮਹਾਰਾਜ ਸਾਹਿਬ ਇਵੇਂ ਹੀ ਕਾਇਮ ਰੱਖਣ। ਆਪਣੀ ਜੋ ਮਰਿਆਦਾ ਤੋਰੀ ਹੈ, ਭਾਈ ਮਨੀ ਸਿੰਘ ਜੀ ਇੱਥੋਂ ਗੁੜਤੀ ਲੈ ਕੇ ਗਏ ਹੈ, ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਨ, ਹਰਿਮੰਦਰ ਸਾਹਿਬ ਵਿੱਚ ਵੀ 1920 ਤੱਕ ਇੰਨੀ ਰਹਿ ਰਾਸ ਪੜ੍ਹਦੇ ਰਹੇ। ਕਰਤਾਰ ਸਿੰਘ ਕਲਾਸ ਵਾਲੀ ਆ ਜਦੋਂ ਗ੍ਰੰਥੀ ਬਣਿਆ, ਉਸ ਵੇਲੇ ਉਹ ਰਹਿ ਰਾਸ 25 ਪੌੜੀਆਂ ਵਾਲੀ ਪਸੌੜੀਆਂ ਵਾਲੀ ਸ਼ੁਰੂ ਕਰ ਦਿੱਤੀ, ਅਤੇ ਫਿਰ ਅਕਾਲ ਤਖ਼ਤ ਸਾਹਿਬ ਸਭ ਸੰਗਤ ਜੀ 23 ਵਿੱਚ ਅਜੇ ਰਹੀ, ਫਿਰ 26 ਵਿੱਚ ਰਹੀ, 30 ਵਿੱਚ ਆ ਕੇ ਫਿਰ ਰੌਲਾ ਪਾ ਕੇ ਉਸ ਵੇਲੇ ਗੁਰਗੱਜ ਖਾਲਸੇ ਵਾਲਿਆਂ ਨੇ ਉਹ ਰਹਿ ਰਾਸ ਬੰਦ ਕਰਕੇ 25 ਪੌੜੀਆਂ ਪੜ੍ਹੀਆਂ, 25 ਪੌੜੀਆਂ ਪੜ੍ਹ ਕੇ ਅਰਦਾਸ ਕਰਨੀ ਸ਼ੁਰੂ ਕੀਤੀ, ਸੰਗਤ ਸਾਰੀ ਸਾਰੀ ਚੌਪੀ ਪੜ੍ਹਨ ਲੱਗੀ ਅਤੇ ਸਾਰੇ ਆਨੰਦ ਸਾਹਿਬ ਪੜ੍ਹਨ ਲੱਗ ਗਈ, ਅਤੇ ਉਸ ਵੇਲੇ ਕੋਈ ਨਾ ਉੱਠਿਆ। ਫਿਰ ਉਹਨਾਂ ਦੂਏ ਦਿਨ ਅਰਦਾਸ ਜਾਂ ਇਕੱਲਾ ਖੜ ਕੇ ਬੈਠ ਗਿਆ। ਫਿਰ ਦੂਏ ਦਿਨ ਕੀ ਕੀਤਾ, 200 ਆਦਮੀ ਆਪਦਾ ਲਿਆ ਕੇ ਜ਼ਬਰਦਸਤੀ ਉੱਠ ਕੇ ਅਰਦਾਸ ਕਰਤੀ, ਐਂ ਚਾਲੂ ਕੀਤੀ ਸੀ ਅਕਾਲ ਤਖ਼ਤ 'ਤੇ ਵੀ, ਐਂ ਮਰਿਆਦਾ 'ਚ ਫਰਕ ਪਾਇਆ। ਪੁਰਾਤਨ ਮਰਿਆਦਾ ਜਿਹੜੀ ਗੁਰੂ ਸਾਹਿਬ ਕਾਇਮ ਰੱਖਣ ਤਾਂ ਹੀ ਚੰਗਾ ਹੈ।
ਕਹੋ ਨਾਨਕ ਹਮ ਨੀਚ ਕਰਮ, ਸਾਰੇ ਪਰੇ ਕੀ ਰਾਖੋ ਕਰਮ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।